ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹੱਲਾ ਪੰਜਵਾ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਣ ਹਾਥ ਮਤਾਤ ਮਤਾ ਕਰੈ ਪੱਛਮ ਕੈ ਤਾਈ ਪੂਰਬ ਹੀ ਲੈ ਜਾਤ ਖਿਨ ਮਹਿ ਥਾਪ ਉਥਾਪਨ ਹਾਰਾ ਆਪਣ ਹਾਥ ਮਤਾਤ ਸਿਆਨਪ ਕਾਹੂ ਕਾਮਨਾ ਆਤ ਜੋ ਅਨਰੂਪਿਉ ਠਾਕੁਰ ਮੇਰਾ ਹੋਏ ਰਹੀ ਉਹ ਬਾਤ ਰਹਾਉ ਦੇਸ ਕਮਾਵਨ ਧਨ ਜੋੜਨ ਕੀ ਮਨਸਾ ਵਿਚੇ ਨਿਕਸੇ ਸਾਸ ਲਸਕਰ ਨੇਬ ਖਵਾਸ ਸਭ ਤਿਆਗੀ ਜਮਪੁਰ ਊਠ ਸਿਧਾਸ ਹੋਏ ਅਨੰਨ ਮਨ ਹਟ ਕੇ ਦ੍ਰਿੜਤਾ ਆਪਸ ਕਉ ਜਾ ਨਾਤ ਜੋ ਅਨਿੰਦ ਨਿੰਦ ਕਰ ਛੋਡਿਓ ਸੋਈ ਫਿਰ ਫਿਰ ਖਾਤ ਸਹਿਜ ਸੁਭਾਈ ਭਈ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੁ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗਿਰਸਤ ਉਦਾਸ ਸਹਿਜ ਸੁਭਾਈ ਭਈ ਕਿਰਪਾਲਾ ਤਿਸ ਜਨ ਕੀ ਕਾਟੀ ਫਾਸ ਕਹੁ ਨਾਨਕ ਗੁਰਪੂਰਾ ਭੇਟਿਆ ਪ੍ਰਵਾਨ ਗਿਰਸਤ ਉਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀ, ਆਪ ਧੰਨਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾੜ ਆਲ ਵਿਖੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਕਰਕੇ ਆਪ ਜੀਆਂ ਨੇ ਗੁਰੂ ਕੇ ਕੀਰਤਨੀਆਂ ਪਾਸੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ। ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਸਤਿਗੁਰਾਂ ਦੀ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੇਸ਼ ਵਿਦੇਸ਼ਾਂ ਦੇ ਅੰਦਰ, ਘਰਾਂ ਦੇ ਅੰਦਰ ਆਪ ਗੁਰੂ ਕੀ ਬਾਣੀ ਦੇ ਵਿਚਾਰ ਸਾਂਝੀ ਕਰਨ ਵਾਸਤੇ ਜੁੜੇ ਹੋਏ ਹੋ। ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਹੁਕਮਨਾਮਾ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਹੁਕਮਨਾਮੇ ਅੰਦਰ ਜ਼ਿਕਰ ਕੀਤਾ ਹੈ, ਬੰਦਾ ਕਿੱਡਾ ਵੀ ਸਿਆੜਾ ਹੋਵੇ, ਸੂਝਵਾਨ ਹੋਵੇ, ਪੜ੍ਹਿਆ ਲਿਖਿਆ ਹੋਵੇ, ਬੁੱਧੀਮਾਨ ਹੋਵੇ, ਪਰ ਪਰਮੇਸ਼ਰ ਦੇ ਅੱਗੇ ਉਹਦੀ ਕੋਈ ਸਿਆਣਪ ਨਹੀਂ ਚੱਲਦੀ। ਉਹ ਪਰਮੇਸ਼ਰ ਸਮਰੱਥ ਹੈ। ਸੰਗਤ ਜੀ, ਉਸ ਪਰਮੇਸ਼ਰ ਵਰਗਾ ਕੋਈ ਵੀ ਸਿਆੜਾ ਨਹੀਂ, ਨਾ ਹੀ ਕੋਈ ਉਹਦੇ ਜਿੱਡਾ ਹੈ, ਨਾ ਹੀ ਉਹਦਾ ਕੋਈ ਸਲਾਹਕਾਰ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਭਾਈ ਉਹਦੇ ਨਾਲ ਜੁੜਨ ਵਾਸਤੇ ਸਾਨੂੰ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਜਦੋਂ ਬੰਦੇ ਦੇ ਅੰਦਰ ਨਿਮਰਤਾ ਆ ਜਾਂਦੀ ਹੈ ਤੇ ਪ੍ਰਭੂ ਆਪ ਕਿਰਪਾਲੂ ਹੋ ਕੇ ਫਿਰ ਉਹਦੀ ਫਾਹੀ ਕੱਟ ਦਿੰਦਾ ਹੈ। ਸਤਿਗੁਰੂ ਜੀ ਕਹਿੰਦੇ ਫਿਰ ਭਾਈ ਉਹ ਪਰਮਾਨੀਕ ਹੋ ਜਾਂਦਾ ਹੈ। ਆਓ ਪਿਆਰ ਸਹਿਤ ਸਤਿਗੁਰਾਂ ਨੇ ਜੋ ਅੱਜ ਪਾਵਨ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ ਜੁੜ ਕਰਕੇ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਜਰੀ ਮਹੱਲਾ ਪੰਜਵਾਂ।
ਸੰਗਤ ਜੀ, ਰਾਗ ਗੁਜਰੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹ ਪਾਵਨ ਪਵਿੱਤਰ ਸ਼ਬਦ ਦਾ ਉਚਾਰਨ ਕਰਦੇ ਹਨ। ਰਾਗ ਗੁਜਰੀ ਦੇ ਗਾਇਨ ਕਰਨ ਦਾ ਸਮਾਂ ਦਿਨ ਦਾ ਦੂਜਾ ਪਹਿਰ ਹੈ, ਭਾਵ 9 ਵਜੇ ਤੋਂ ਲੈ ਕਰਕੇ 12 ਵਜੇ ਤੱਕ ਰਾਗ ਗੁਜਰੀ ਗਾਇਨ ਕੀਤਾ ਜਾ ਸਕਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 496 ਦੇ ਉੱਤੇ ਇਹ ਪਾਵਨ ਸ਼ਬਦ ਸੁਭਾਏ ਮਾਨ ਹੈ।
ਮਤਾ ਕਰੈ ਪੱਛਮ ਕੈ ਤਾਈ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੰਦਾ ਸਲਾਹ ਕਰਦਾ ਹੈ ਕਿ ਅੱਜ ਮੈਂ पश्चिम की तरफ जाड़ा है। संगत जी पश्चिम कहें लेंदे बंदा विचार करता है सलाह करता है कि अज मैं लेंदे वाले पासे जाड़ा है।
पूरब हीला जात
पर परमात्मा इस दे उलट इनू पूर्व की दिशा वाले पासे लै जांदा है। बंदा कोई होर सोचता है वो अपनी सियाणप दे नाल विचारदा है कि मैं अज पश्चिम की दिशा विच जाड़ा है पर प्रभु कुछ होर कर दिंदा है। प्रभु बंदे नूं पूर्व की दिशा विच लै जांदा है भाव चढ़दे वाले पासे लै जांदा है। सतगुरु जी कहिंदे ने उहदे अगे किसे दी भी कोई सियाणप नहीं चलदी। बंदा कोई होर व्योमता सोचता है पर परमेश्वर कुछ होर दा होर ही कर दिंदा है। इस करके सतगुरु जी कहिंदे भाईओ समर्थ है सर्वकला संपन्न है हमेशा ही उहदे चरणां विच सिर दबा के उहदी आज्ञा विच उहदी रजा विच उहदे हुक्म विच तुरना चाहीदा है। तो सतगुरु जी कहिंदे ने ओ प्रभु बहुत बेअंत
घिन मह थाप उथापन हारा।
सच्चे पातशाह जी कहिंदे ओ खिन विच एक छिन विच ही संगत जी जीवां दी उत्पत्ति करन वाला है स्थिति करन वाला है ते खिन विच ही उथापन हारा भाव लैता करन वाला है। खेड विच ही जीवां नूं पैदा करदा है खेड विच ही जीव नूं नाश कर दिंदा है। एक पासे जीव दा जन्म होया बड़ियां खुशियां होईयां दूजे पासे झाटे उहदी मौत हो गई। संगत जी जिथे खुशियां सन उत्ते रोड़े धोड़े पै गए। सतगुरु जी कहिंदे खेड मैं अवर खेड मैं अवरा अचरज चलत तुम्हारे। वाहिगुरु तुसीं खेड विच होर ते दूजे खेड विच होर कुछ कर सकते हो तुहाडे खेल तुहाडे कौतक बड़े अश्चर्य हैरान करन वाले हन। संगत जी एक खेड विच ही पैदा करन वाला है ते खिन विच ही नाश करन वाला है।
आपन हाथ मतात
सच्चे पातशाह जी कहिंदे ने आपड़ा हाथ मतात मतात कहिंदे ने फैसले नूं। संगत जी उहदा फैसला प्रभु दा जिहड़ा फैसला उहदे आपणे हाथ विच है क्योंकि ना तो वह किसी का सलाह करता है ना ही किसी को दसदा है कि मैं हुण की करना है की नहीं करना। इस करके सतगुरु पातशाह जी कहते जिते वो खेड विच पैदा करन वाला है खेड विच ही नाश करन वाला है ਤੇ ਇਹ ਸਾਰੇ ਫੈਸਲੇ ਜਿਹੜੇ ਨੇ ਇਹ ਵੀ ਉਹਦੇ ਆਪਣੇ ਹੱਥ ਵਿੱਚ ਹਨ।
ਸਿਆਣਪ ਕਾਹੂ ਕਾਮਨਾ ਆਤ,
ਬੰਦੇ ਦੀ ਸਿਆਣਪ, ਬੰਦੇ ਦੀ ਅਕਲ, ਬੰਦੇ ਦੀ ਵਿਦਵਤਾ ਸੰਗਿਆ ਜੀ ਉਹਦੇ ਅੱਗੇ ਕਿਸੇ ਕੰਮ ਨਹੀਂ ਆਉਂਦੀ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਸਾਹਸ ਸਿਆਣ ਪਲਕ ਉਹ ਹੈ ਤਾਂ ਇਕੜਾ ਚੱਲੇ ਨਾਲ। ਬੰਦੇ ਦੇ ਅੰਦਰ ਹਜ਼ਾਰਾਂ ਸਿਆਣਪਾਂ ਹੋਣ, ਬਹੁਤਾ ਪੜ੍ਹਿਆ ਲਿਖਿਆ ਹੋਵੇ, ਆਪਣੇ ਆਪ ਨੂੰ ਫੰਨੇ ਖਾ ਸਮਝਦਾ ਹੋਵੇ, ਪਰ ਵਾਹਿਗੁਰੂ ਦੇ ਅੱਗੇ ਉਹਦੀ ਸਿਆਣਪ ਨਹੀਂ ਚੱਲਦੀ। ਉਹ ਬਹੁਤ ਸਿਆਣਾ ਹੈ, ਬਹੁਤ ਸਿਆਣਾ ਹੈ ਸੰਗਤ ਜੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਿਆਣਪ ਕਾਹੂ ਕਾਮਨਾ ਆਤ, ਬੰਦੇ ਦੀ ਸਿਆਣਪ ਉਸ ਵਾਹਿਗੁਰੂ ਦੇ ਅੱਗੇ ਕਿਸੇ ਵੀ ਕੰਮ ਨਹੀਂ ਆਉਂਦੀ।
ਜੋ ਅਨਰੂਪੇ ਠਾਕੁਰ ਮੇਰਾ,
ਮੇਰੇ ਠਾਕੁਰ ਮੇਰੇ ਮਾਲਕ ਨੇ, ਜੋ ਅਨਰੂਪਿਓ, ਜੋ ਠਟਿਆ ਹੈ, ਜੋ ਉਹਨੇ ਫੈਸਲਾ ਕੀਤਾ,
ਹੋਏ ਰਹੀ ਉਹ ਬਾਤ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਉਹੀ ਬਾਤ ਹੋ ਰਹੀ ਹੈ, ਉਹੀ ਗੱਲ ਹੁੰਦੀ ਹੈ ਜਿਹੜੀ ਮੇਰੇ ਮਾਲਕ ਨੇ ਸੰਗਤ ਜੀ ਆਪਣੇ ਮਨ ਵਿੱਚ ਲਿਆਂਦੀ ਹੈ। ਉਹਦੇ ਤੋਂ ਬਗੈਰ ਹੋਰ ਕੋਈ ਦੂਜੀ ਗੱਲ ਨਹੀਂ ਹੋ ਸਕਦੀ। ਕਈ ਵਾਰ ਬੰਦੇ ਆਪਣੀ ਸਿਆਣਪ ਵਰਤਦੇ ਹੋਏ ਇਹ ਗੱਲ ਕਹਿੰਦੇ ਨੇ ਵੀ ਜੇ ਇਹ ਕੰਮ ਇਸ ਤਰ੍ਹਾਂ ਕਰ ਲਿਆ ਜਾਂਦਾ ਤੇ ਫਿਰ ਇਹ ਕੰਮ ਨਹੀਂ ਸੀ ਹੋਣਾ। ਦੂਜਾ ਕਹਿੰਦਾ ਨਹੀਂ, ਜੇ ਇਉਂ ਕਰ ਲੈਂਦੇ ਤੇ ਫਿਰ ਇਹ ਕੰਮ ਨਹੀਂ ਸੀ ਹੋਣਾ। ਪਰ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਜੋ ਪਰਮੇਸ਼ੁਰ ਨੂੰ ਚੰਗਾ ਲੱਗਦਾ ਹੈ ਨਾ, ਜੋ ਵਾਹਿਗੁਰੂ ਨੇ ਫੈਸਲਾ ਕੀਤਾ ਹੈ ਨਾ, ਉਹੀ ਗੱਲ ਹੁੰਦੀ ਹੈ, ਉਹਦੀ ਗੱਲ ਨੂੰ ਕੋਈ ਮੋੜ ਨਹੀਂ ਸਕਦਾ। ਕਿਉਂਕਿ ਜੋ ਕੁਛ ਵੀ ਸੰਸਾਰ ਵਿੱਚ ਵਾਪਰਦਾ ਇਹ ਉਹਦੀ ਅਰਜ਼ਾ ਵਿੱਚ ਹੀ ਵਾਪਰਦਾ ਹੈ। ਪਰ ਹਾਂ, ਇੱਕ ਕੰਮ ਹੋ ਸਕਦਾ ਹੈ ਕਿ ਵਾਪਰਨ ਤੋਂ ਪਹਿਲਾਂ ਅਸੀਂ ਉਹਨੂੰ ਯਾਦ ਕਰੀਏ, ਉਹਨੂੰ ਚੇਤੇ ਕਰੀਏ, ਤਾਂ ਸਾਡਾ ਫਾਇਦਾ ਹੋ ਸਕਦਾ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਏਮਨਾਬਾਦ ਦੇ ਲੋਕਾਂ ਨੂੰ ਕਿਹਾ ਸੀ, ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੇ ਸਜਾਏ। ਬਾਬਰ ਆਉਣ ਤੋਂ ਪਹਿਲਾਂ ਜੇ ਤੁਸੀਂ ਵਾਹਿਗੁਰੂ ਨੂੰ ਚੇਤੇ ਕਰਦੇ, ਅੰਮ੍ਰਿਤ ਵੇਲੇ ਉੱਠਦੇ, ਸਿਮਰਨ ਭਜਨ ਕਰਦੇ, ਤੇ ਫਿਰ ਤੁਹਾਨੂੰ ਸਜਾ ਕਿਉਂ ਮਿਲਦੀ? ਫਿਰ ਤੁਹਾਨੂੰ ਸਜਾ ਨਹੀਂ ਸੀ ਮਿਲਣੀ। ਸੰਗਤ ਜੀ, ਉਹਦੇ ਅੱਗੇ ਕਿਸੇ ਦੀ ਕੋਈ ਸਿਆਣਪ ਨਹੀਂ ਚੱਲਦੀ। ਜੋ ਵਾਹਿਗੁਰੂ ਫੈਸਲਾ ਕਰਦਾ ਉਹੀ ਕੁਛ ਹੁੰਦਾ ਹੈ। ਪਰ ਹਾਂ, ਜੇ ਉਹਨੂੰ ਚੇਤੇ ਕਰੀਏ ਤੇ ਫਿਰ ਉਹ ਬਚਾਉਂਦਾ ਵੀ ਹੈ। ਧੰਨ ਗੁਰੂ ਨਾਨਕ ਦੇਵ ਜੀ ਨੇ ਜਦੋਂ ਭਾਈ ਲਾਲੋ ਜੀ ਨੂੰ ਮੁਕਾਬਲ ਹੋ ਕਰਕੇ ਰਾਗ ਤਲੰਗ ਦੇ ਅੰਦਰ ਸ਼ਬਦ ਉਚਾਰਨ ਕੀਤਾ, जैसी बै आवे खसम की बाड़ी तैसड़ा करी ग्याड़ वे लालो। ये हजूर ने भविख तवाग कहे सन और भाई लालो ने बेनती की महाराज असि भी एमनाबाद के वसण वाले हाँ, साडा किवें बचा हो सकता है। सचे पातशाह जी ने पहला ही उन्होंने दस दिता ऐस दिन ऐस वेले एमनाबाद के उत्ते यह पहाड़ा वापरना तो तुसी शहर तो बाहर चले जायो जी। डॉक्टर भाई वीर सिंह जी ने संगत जी गुरु नानक प्रकाश के अंदर जिक्र किया है। जदों पहाड़ा वापरिया भाई लालो जी तो भाई लालो जी का एक मित्र ब्राह्मण ये दोवें शहर तो बाहर चले गए और गुरु ने प्रभु ने आप इन्हों उस हमले के हथ दे के बचाना किया। सतगुरु जी कहते ने जो मेरे बालक वाहगुरु ने ठटिया है चितव्या है वह कुछ भाई हुंदा है पर उन्हूं सदीव काल चेते करिए चेते रखिए ते फिर ओ रखिया भी करता है।
रहाओ
राम देके अजूर प्रभाउंदे डे
देश कमावन तन जोरन की मनसा।
संगत जी देश एक वचन है एक देश दी बंदा चितवड़ी करता है इच्छा करता है कि मैं कनेडा जाके धन कमावांगा धन जोड़ांगा जा इस तरह ही देश कमावन होर किसी देश की इच्छा करता है कि मैं फलाने देश विच जावा उते जाके धन कमावा धन इकट्ठा करा ते धन इकट्ठा करके फिर मैं बहुत बड़ा धनाड़ हो जावांगा शाहूकार बन जावांगा। ये बंदे की इच्छा है बंदा अपनी सियाणप करके बहुत पढ़ाई भी करता है। संगत जी इंग्लिश सीखता है कि मैं बाहरले देश में जाना है उते मैनू अंग्रेजी आती होगी तो मैं अंग्रेजा नाल गलबात भी करांगा और उते मैं अपना व्यापार भी शुरू करांगा कमाई भी करांगा ते धन जोड़ांगा।
बीचे निकसे सास
पर हजूर कहंदे ने ओ जेड़ी एदी इच्छा सी ना ओ एदे मन विच ही रह गई। विदेश जाण तो पहला ही एदे साह निकल गए निकसे उपूक तां होए गए सुवाह। संगत जी एदी फूक निकल गई सवास निकल गए हवा निकल गई ते सवाह भी ढेरी हो गया ना बाहर जा सकया ना धन जोड़ सकया ना धन कमा सकया। बंदा कई प्रकार दियां चितवड़ियां चितवदा। संगत जी एक बारी कहंदे ने शेख चिली तुरिया आ रहा सी ते एक प्यादा तेल दा कुप्पा रख के बैठा सी। उहदे शेख चिली नूं कहा कहण लगा जे तू आ तेल दा कुप्पा मेरे घर छड्डा वे ते मैं तेनूं इक टका देंगा। शेख चिली बड़ा प्रसन्न होया ਉਹਦੇ ਸਿਰ ਤੇ ਤੇਲ ਦਾ ਕੁੱਪਾ ਚੁੱਕ ਲਿਆ, ਤੁਰ ਪਿਆ ਤੇ ਮਨ ਵਿੱਚ ਉਹਦੇ ਚੇਤਵਨੀ ਆਰੰਭ ਹੋ ਗਈ, ਵਿਚਾਰ ਸ਼ੁਰੂ ਹੋ ਗਈ। ਕਹਿਣ ਲੱਗਾ ਕਿ ਟਕੇ ਦੀ ਲਵਾਂਗੇ ਕੁਕੜੀ, ਉਹ ਆਂਡੇ ਦੇਵੇਗੀ, ਆਂਡਿਆਂ ਵਿੱਚੋਂ ਬੱਚੇ ਪੈਦਾ ਹੋਣਗੇ, ਮੁਰਗੀ ਖਾਨਾ ਖੋਲ ਲਵਾਂਗੇ। ਫਿਰ ਉਹਨੇ ਅਗਲੀ ਵਿਚਾਰ ਸੋਚੀ ਕਿ ਮੁਰਗੀਆਂ ਵੇਚ ਕੇ ਇੱਕ ਬੱਕਰੀ ਲਵਾਂਗੇ, ਉਹਦੇ ਤੋਂ ਅੱਗੇ ਇੱਜੜ ਬਣ ਜਾਵੇਗਾ, ਇੱਜੜ ਤੋਂ ਭਾਵ ਬਹੁਤੀਆਂ ਬੱਕਰੀਆਂ ਬਣ ਜਾਣਗੀਆਂ। ਫਿਰ ਉਹ ਬੱਕਰੀਆਂ ਵੇਚ ਕੇ ਤੇ ਮੱਝ ਲਵਾਂਗੇ, ਫਿਰ ਉਹ ਮੱਝ ਤੋਂ ਬਹੁਤੀਆਂ ਮੱਝਾਂ ਬਣ ਜਾਣਗੀਆਂ, ਫਿਰ ਡੇਅਰੀ ਪਾਵਾਂਗੇ, ਫਿਰ ਕਮਾਈ ਹੋਵੇਗੀ ਤੇ ਸੋਹਣਾ ਘਰ ਬਣਾਵਾਂਗੇ। ਜਦੋਂ ਸੋਹਣਾ ਘਰ ਬਣ ਗਿਆ ਤੇ ਕੋਈ ਨਾ ਕੋਈ ਆਪਣੀ ਲੜਕੀ ਦਾ ਰਿਸ਼ਤਾ ਦੇ ਦੇਵੇਗਾ। ਜਦੋਂ ਸ਼ਾਦੀ ਹੋ ਗਈ, ਵਿਆਹ ਹੋ ਗਿਆ, ਫਿਰ ਬੱਚੇ ਹੋ ਜਾਣਗੇ ਤੇ ਫਿਰ ਆਪਾਂ ਪਰੇ ਦੇ ਵਿੱਚ ਵਿਆਹ ਕਰਾਂਗੇ। ਤੇ ਜਦੋਂ ਉਹ ਬੱਚੇ ਪਰੇ ਵਿੱਚ ਆ ਕੇ ਮੈਨੂੰ ਕਿਹਾ ਕਰਨਗੇ ਕਿ ਬਾਪੂ ਜੀ ਚਲੋ ਘਰ ਚਲੋ, ਤੇ ਮੈਂ ਉਹਨਾਂ ਨੂੰ ਸਿਰ ਮਾਰ ਕੇ ਕਿਹਾ ਕਰਾਂਗਾ ਵੀ ਜਾਓ, ਮੈਂ ਨਹੀਂ ਘਰ ਜਾਣਾ। ਸੰਗਤ ਜੀ, ਇਹ ਉਹਦੇ ਮਨ ਵਿੱਚ ਚਿੱਤ ਬੜੀ ਵਿਚਾਰ ਚੱਲ ਰਹੀ ਸੀ। ਜਦੋਂ ਇਹ ਬੱਚਿਆਂ ਦੀ ਗੱਲ ਆਈ ਤੇ ਉਹਨੇ ਸਿਰ ਹਿਲਾਇਆ, ਕਹਿਣ ਲੱਗਾ ਜਾਓ ਮੈਂ ਨਹੀਂ ਜਾਣਾ, ਤੇ ਉਹ ਸਿਰ ਲਾਇਆ ਤੇ ਤੇਲ ਵਾਲਾ ਕੁੱਪਾ ਜਿਹੜਾ ਸੀ ਉਹ ਥੱਲੇ ਤੇਲ ਰੁੜ ਗਿਆ। ਜਦੋਂ ਤੇਲ ਰੁੜ ਗਿਆ ਤੇ ਪਿਆਦੇ ਨੇ ਕਿਹਾ ਉਹ ਇਹ ਕੀ ਕੀਤਾ ਜੀ, ਤੂੰ ਸਾਰਾ ਤੇਲ ਹੀ ਰੋੜ ਕੱਤਿਆ, ਸਾਰਾ ਤੇਲ ਹੀ ਖਰਾਬ ਕਰ ਦਿੱਤਾ। ਕਹਿਣ ਲੱਗਾ ਜਨਾਬ ਤੁਹਾਡਾ ਤਾਂ ਤੇਲ ਹੀ ਰੁੜਿਆ ਹੈ, ਮੇਰਾ ਤੇ ਸਾਰਾ ਪਰਿਵਾਰ ਹੀ ਰੁੜ ਗਿਆ, ਮੇਰਾ ਤਾਂ ਸਾਰਾ ਪਰਿਵਾਰ ਹੀ ਰੁੜ ਗਿਆ, ਮੈਂ ਤਾਂ ਬੜੀ ਵੱਡੀ ਚਿਤਵਨੀ ਚਿਤਵੀ ਹੋਈ ਸੀ, ਦੇਸ਼ ਕਮਾਵਣ ਧਨ ਜੋੜਨ ਕੀ ਮਨਸਾ। ਸੰਗਤ ਜੀ, ਬੰਦੇ ਦੇ ਮਨ ਵਿੱਚ ਇਹ ਵਿਚਾਰ ਹੁੰਦੀ ਹੈ ਵੀ ਆਪਣੇ ਦੇਸ਼ ਵਿੱਚ ਰਹਿ ਕੇ ਧਨ ਕਮਾਵਾਂਗੇ, ਧਨ ਜੋੜਾਂਗੇ, ਜੇ ਇੱਥੇ ਗੱਲ ਨਾ ਬਣੀ ਤੇ ਬਾਹਰ ਕਿਸੇ ਦੇਸ਼ ਵਿੱਚ ਜਾ ਕੇ ਉੱਥੇ ਕਮਾਈ ਕਰਾਂਗੇ ਔਰ ਉੱਥੇ ਜਾ ਕੇ ਧਨ ਜੋੜਾਂਗੇ। ਪਰ ਗੱਲ ਬਣੀ ਨਾ। ਸਤਿਗੁਰੂ ਜੀ ਕਹਿੰਦੇ ਨੇ ਬੀਚੇ ਨਿਕਸੇ ਸਾਸ, ਇਹ ਇੱਛਾ ਕਰਦਿਆਂ ਕਰਦਿਆਂ ਇਹ ਚਿਤਵਣੀ ਚਿਤਵਦਿਆਂ ਵਿੱਚ ਹੀ ਸਵਾਸ ਨਿਕਲ ਗਏ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਈ। ਬੰਦਾ ਸੋਚਦਾ ਵੀ ਧਨ ਕਮਾ ਕੇ ਧਨ ਜੋੜ ਕੇ ਵਿਹਲੇ ਹੋ ਕੇ ਨਾ ਫਿਰ ਸਿਮਰਨ ਭਜਨ ਕਰਿਆ ਕਰਾਂਗੇ, ਫਿਰ ਤੀਰਥ ਯਾਤਰਾ ਕਰਿਆ ਕਰਾਂਗੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੀ ਇਹਦੀ ਇੱਛਾ ਸੀ ਨਾ, ਮਨ ਦੀ ਚਿਤਵਣੀ ਸੀ, ਉਹ ਮਨ ਵਿੱਚ ਹੀ ਰਹਿ ਗਈ, ਨਾ ਹਰ ਭਜੇ ਨਾ ਹਰੀ ਦਾ ਸਿਮਰਨ ਕਰ ਸਕਿਆ, ਤੇ ਸੰਗਤ ਜੀ ਨਾ ਹੀ ਇਹਨੇ ਤੀਰਥ ਯਾਤਰਾ ਕੀਤੀ, ਨਾ ਹੀ ਤੀਰਥ ਯਾਤਰਾ ਕਰ ਸਕਿਆ। ਮਨਸਾ ਜਿਹੜੀ ਸੀ ਨਾ, ਇਹਦੀ ਇੱਛਾ ਚਿਤਵਣੀ ਵਿਚਾਰ ਉਹ ਮਨ ਵਿੱਚ ਹੀ ਰਹਿ ਗਈ, ਨਿਕਸੇ ਸਾਸ, ਤੇ ਇਹਦੇ ਜਿਹੜੇ ਸਾਸ ਸੀ ਉਹ ਨਿਕਲ ਗਏ ਸਵਾਸ ਵਿੱਚੋਂ, ਭਾਵ ਇਹਦੀ ਮ੍ਰਿਤਿਊ ਹੋ ਗਈ। ਕਈ ਵਾਰ ਆਪਾਂ ਸਮਾਜ ਵਿੱਚ ਵੇਖਦੇ ਹਾਂ ਕਈ ਵੀਰ ਭੈਣਾਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਨੇ, ਇੱਧਰੋਂ ਖਰਚਾ ਕਰਕੇ ਭੇਜਦੇ ਨੇ ਕਿ ਚਲੋ ਇਹਨੇ ਵਿਦੇਸ਼ ਜਾ ਕੇ ਚਾਰ ਪੈਸੇ ਕਮਾਉਣੇ ਆ ਤੇ ਫਿਰ ਆਪੇ ਕਰਜ਼ਾ ਲੱਥ ਜਾਵੇਗਾ, ਕਰਜ਼ਾ ਚੁੱਕ ਚੁੱਕ ਕੇ ਭੇਜ ਦੇਣੇ ਸੰਗਤ ਜੀ। ਪਰ ਜਦੋਂ ਆਪਾਂ ਅਖਬਾਰਾਂ ਪੜ੍ਹਦੇ ਹਾਂ ਨਾ ਕਿ ਉਹਨੂੰ ਅਜੇ ਸਾਲ ਹੀ ਹੋਇਆ ਸੀ ਗਿਆ, ਉਹਦੀ ਉੱਥੇ ਮੌਤ ਹੋ ਗਈ, ਇਹ ਜਿਹੜੀ ਉਹਨਾਂ ਦੀ ਮਨਸ਼ਾ ਸੀ ਨਾ, ਮਨ ਦੀ ਵਿਚਾਰ ਸੀ, ਉਹ ਮਨ ਵਿੱਚ ਹੀ ਰਹਿ ਗਈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਬੇਅੰਤ ਹੈ, ਵਾਹਿਗੁਰੂ ਜਿਹੜਾ ਨਾ ਉਹਦੀ ਕੋਈ ਬਰੋਬਰਤਾ ਨਹੀਂ ਕਰ ਸਕਦਾ, ਇਸ ਕਰਕੇ ਉਹਦੇ ਅੱਗੇ ਕਿਸੇ ਦੀ ਕੋਈ ਸਿਆਣਪ ਵਿਦਵਤਾ ਬੁੱਧੀ ਨਹੀਂ ਚੱਲਦੀ।
ਲਸਕਰ ਨੀਬ ਖਵਾਸ ਸਭ ਤਿਆਗੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਾਜੇ ਮਹਾਰਾਜੇ ਜਿਹੜੇ ਨੇ ਨਾ ਉਹ ਆਪਣੀਆਂ ਫੌਜਾਂ ਨੇਬ ਚੋਬਦਾਰ ਅਤੇ ਖਵਾਸ, ਖਵਾਸ ਕਹਿੰਦੇ ਨੇ ਚੌਰ ਬਰਦਾਰ ਨੂੰ, ਸੰਗਤ ਜੀ ਚੌਰ ਬਰਦਾਰ ਇਤਿਹਾਦਕ ਉਹਨਾਂ ਨੇ ਸਾਰੇ ਤਿਆਗ ਦਿੱਤੇ, ਚੜ ਦਿੱਤੇ।
ਜਮਪੁਰ ਊਠ ਸਿਧਾਸ,
ਅਤੇ ਜਮਾਂ ਦੀ ਪੁਰੀ ਨੂੰ ਉੱਠ ਕੇ ਸਿਧਾਸ ਚਲੇ ਗਏ।
ਹੋਏ ਅਨੰਨ ਮਨ ਹਠ ਕੇ ਦ੍ਰਿੜਤਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੇਖੋ ਜਿਹਨਾਂ ਕੋਲ ਬੜੀਆਂ ਫੌਜਾਂ ਸੀ ਔਰ ਉਹਨਾਂ ਨੇ ਕਈ ਦੇਸ਼ਾਂ ਦੇ ਉੱਤੇ ਆਪਣਾ ਕਬਜ਼ਾ ਜਮਾਇਆ ਹੋਇਆ ਸੀ, ਪਰ ਆਖਿਰਕਾਰ ਜਦੋਂ ਅੰਤ ਸਮਾਂ ਆ ਗਿਆ ਉਹ ਫੌਜਾਂ ਵੀ ਛੱਡ ਗਏ ਅਤੇ ਜਿਹੜੇ ਨਕੀਬ ਸਨ ਉਹ ਵੀ ਛੱਡ ਗਏ, ਜਿਹੜੇ ਚੌਰ ਬਰਦਾਰ ਸੀ ਉਹ ਵੀ ਛੱਡ ਗਏ, ਜਿਹੜੇ ਚੋਬਦਾਰ ਸੀ ਉਹਨਾਂ ਨੂੰ ਵੀ ਛੱਡ ਗਏ, ਉਹ ਇੱਥੇ ਰਹਿ ਗਏ, ਨਾਲ ਨਹੀਂ ਕੋਈ ਵੀ ਗਿਆ। ਹੁਣ ਜੇ ਕੋਈ ਬੰਦਾ ਡੀਲ ਮਾਰੇ ਕਿ ਮੇਰੇ ਨਾਲ ਬਹੁਤੇ ਬੰਦੇ ਚੱਲਦੇ ਨੇ, ਸੰਗਤ ਜੀ ਇੱਥੇ ਮਾਤ ਲੋਕ ਵਿੱਚ ਤਾਂ ਬਹੁਤੇ ਬੰਦੇ ਆਪਾਂ ਇਕੱਠੇ ਕਰ ਲਵਾਂਗੇ, ਕੋਈ 4 ਲੱਖ ਬੰਦਾ ਇਕੱਠਾ ਕਰ ਲਵੇ ਆਪਦੇ ਨਾਲ, ਕੋਈ 20 ਲੱਖ ਇਕੱਠਾ ਕਰ ਲਵੇ, ਪਰ ਜਦੋਂ ਮਾਤ ਲੋਕ ਤੋਂ ਜਾਣਾ ਇਹਨਾਂ 20 ਲੱਖ ਨੇ ਨਾਲ ਨਹੀਂ ਜਾਣਾ, ਉਦੋਂ ਤਾਂ ਇਕੱਲਾ ਆਇਆ ਸੀ ਇਕੱਲੇ ਨੇ ਜਾਣਾ ਹੈ, ਨਾਂਗਾ ਆਇਆ ਸੀ ਨੰਗੇ ਨੇ ਜਾਣਾ ਹੈ, ਉਦੋਂ ਕਿਸੇ ਨੇ ਸਾਥ ਨਹੀਂ ਦੇਣਾ ਸੰਗਤ ਜੀ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਕੋਲ ਬਹੁਤੀ ਵੱਡੀ ਫੌਜ ਸੀ ਔਰ ਜਿਹਨਾਂ ਦੇ ਕੋਲ ਚੋਬਦਾਰ ਸੀ, ਜਦੋਂ ਤੁਰਦੇ ਸੀ ਨਾ ਤੇ ਉਹਨਾਂ ਦੇ ਅੱਗੇ ਅੱਗੇ ਚੋਬਦਾਰ ਚੱਲਦੇ ਸੀ, ਚੋਬਦਾਰ ਸੋਨੇ ਦੀਆਂ ਚੋਬਾਂ ਲੈ ਕੇ, ਔਰ ਉਹਨਾਂ ਦੇ ਪਿੱਛੇ ਚੌਰ ਬਰਦਾਰ ਚੱਲਦੇ ਸੀ, ਉਹਨਾਂ ਦੇ ਸਿਰ ਤੇ ਚੌਰ ਚਲਾਉਂਦੇ ਸੀ। ਪਰ ਜਦੋਂ ਸਮਾਂ ਆ ਗਿਆ ਸੰਗਤ ਜੀ, ਸੋ ਇਹਨਾਂ ਸਾਰਿਆਂ ਨੂੰ ਛੱਡ ਕਰਕੇ ਤੇ ਉਹ ਜਮਪੁਰ ਊਰਸਦਾਸ ਜਮਾਂ ਦੀ ਪੁਰੀ ਭਾਵ ਪਰਲੋਕ ਨੂੰ ਉੱਠ ਕੇ ਚਲੇ ਗਏ।
ਹੋਏ ਅਨੰਨ ਮਨ ਹਠ ਕੇ ਦ੍ਰਿੜਤਾ।
ਇਸ ਤਰ੍ਹਾਂ ਹਜ਼ੂਰ ਕਹਿੰਦੇ ਨੇ ਕੋਈ ਅਨੰਨ ਭਗਤ ਹੋ ਕਰਕੇ ਮਨ ਹਠ ਕਰਕੇ ਦ੍ਰਿੜਤਾ ਦੇ ਨਾਲ ਆਪਣੇ ਆਪ ਨੂੰ ਇਹ ਗੱਲ ਕਵੇ ਕਿ ਮੈਂ ਤਾਂ ਇੱਕ ਦਾ ਉਪਾਸਕ ਹਾਂ, ਮੈਂ ਇੱਕ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਦਾ, ਮੈਂ ਹੋਰ ਕਿਸੇ ਨਾਲ ਨਹੀਂ ਜਾ ਸਕਦਾ। ਅਨੰਨ ਦਾ ਅਰਥ ਵੀ ਇਹੀ ਹੈ ਸੰਗਤ ਜੀ, ਅਨੰਨ ਦਾ ਅਰਥ ਹੈ ਹੋਰ, ਨਾਂ ਦਾ ਅਰਥ ਨਹੀਂ, ਜਿਹੜਾ ਇੱਕ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਮੰਨਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਅਨੰਨ ਭਗਤ ਹੁੰਦਾ ਹੈ, ਅਨੰਨ ਭਗਤ ਹੋ ਕਰਕੇ ਉਹ ਭਗਤੀ ਵੀ ਕਰਦਾ ਹੈ ਪਰ ਮਨ ਹਟ ਕਰਕੇ ਉਹ ਦ੍ਰਿੜਤਾ ਵੀ ਰੱਖਦਾ ਵੀ ਮੈਂ ਇੱਕ ਦਾ ਉਪਾਸਕ ਹਾਂ, ਇੱਕ ਨੂੰ ਛੱਡ ਕੇ ਮੈਂ ਹੋਰ ਕਿਸੇ ਦੇ ਮਗਰ ਨਹੀਂ ਜਾਂਦਾ।
ਆਪਸ ਕਉ ਜਨਾਤ,
ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਆਪਣੇ ਆਪ ਨੂੰ ਜਣਾਉਂਦਾ ਹੈ, ਉਹ ਜਣਾਉਂਦਾ ਹੈ ਕਿ ਮੈਂ ਹਾਂ ਇੱਕ ਦਾ ਉਪਾਸਕ, ਮੇਰੇ ਵਰਗਾ ਹੋਰ ਕੌਣ ਹੋ ਸਕਦਾ, ਮੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ, ਮੈਂ ਇਕੱਲਾ ਹਾਂ ਜਿਹੜਾ ਇੱਕ ਦਾ ਉਪਾਸਕ ਹਾਂ। ਉਹ ਆਪਣੇ ਆਪ ਨੂੰ ਜਣਾਉਣ ਲੱਗ ਪੈਂਦਾ ਹੈ। ਸੰਗਤ ਜੀ ਕਈ ਵਾਰ ਕੋਈ ਬਹੁਤਾ ਨਿਤਨੇਮ ਕਰੇ ਤੇ ਕਈ ਉਹ ਆਪਣਾ ਨਿਤਨੇਮ ਵੀ ਜਿਡਾਉਣ ਲੱਗ ਪੈਂਦੇ ਨੇ, ਮੈਂ ਏਡਾ ਵੱਡਾ ਨਿਤਨੇਮੀ ਹਾਂ, ਮੈਂ ਏਡਾ ਵੱਡਾ ਗਿਆਨੀ ਹਾਂ, ਮੈਂ ਏਡਾ ਵੱਡਾ ਕੀਰਤਨੀਆ ਹਾਂ, ਮੈਂ ਏਡਾ ਵੱਡਾ ਧਨਾੜ ਹਾਂ ਦੁਨੀਆ ਦੇ ਅੰਦਰ। ਉਹ ਆਪਣੇ ਆਪ ਨੂੰ ਜਣਾਉਂਦੇ ਨੇ, ਦੱਸਦੇ ਨੇ ਵੀ ਮੇਰੇ ਵਰਗਾ ਹੋਰ ਕੋਈ ਨਹੀਂ।
ਜੋ ਆਨੰਦ ਨਿੰਦ ਕਰ ਛੋਡੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੋ ਨਿੰਦਾ ਤੋਂ ਰਹਿਤ ਸੀ, ਜਿਹਦੇ ਨਿੰਦਾ ਨਹੀਂ ਸੀ ਕਰਨੀ ਚਾਹੀਦੀ, ਤੇ ਉਹਨੂੰ ਕੀ ਕੀਤਾ? ਨਿੰਦ ਕਰ ਛੋਡਿਓ, ਉਹਦੀ ਨਿੰਦਾ ਕਰਕੇ ਛੱਡ ਦਿੱਤਾ। ਜਿਵੇਂ ਗ੍ਰਹਿਸਥ ਧਰਮ ਹੈ ਤੇ ਸੰਗਤ ਜੀ, ਕਈਆਂ ਨੇ ਗ੍ਰਹਿਸਥ ਧਰਮ ਨੂੰ ਨਿੰਦਿਆ, ਇਹ ਧਰਮ ਨਹੀਂ ਚੰਗਾ, ਬੱਚੇ ਪੈਦਾ ਕਰਨੇ ਪੈਂਦੇ ਨੇ, ਬੱਚਿਆਂ ਦੀ ਪਾਲਣਾ ਕਰਨੀ ਪੈਂਦੀ, ਇਹਨਾਂ ਜੱਬ ਕੌਣ ਕਰੇ, ਇਹਦੇ ਨਾਲ ਤੋਂ ਸੰਨਿਆਸ ਲੈ ਲੈਣਾ ਚੰਗਾ ਹੈ। ਉਹ ਗ੍ਰਹਿਸਥ ਧਰਮ ਨੂੰ ਨਿੰਦਿਆ ਕਰਕੇ ਛੱਡ ਗਏ, ਅਵਧੂਤ ਬਣ ਗਏ, ਸਾਧੂ ਬਣ ਗਏ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਸ ਗ੍ਰਹਿਸਥ ਧਰਮ ਨੂੰ ਉਹਨਾਂ ਨੇ ਨਿੰਦਿਆ ਕਰਕੇ ਛੱਡਿਆ,
ਸੋਈ ਫਿਰ ਫਿਰ ਖਾਤ।
ਹਜ਼ੂਰ ਕਹਿੰਦੇ ਨੇ ਸੋਈ ਉਹਨਾਂ ਦੇ ਘਰਾਂ ਵਿੱਚ ਜਾ ਜਾ ਕੇ ਫਿਰ ਫਿਰ ਕੇ ਮੰਗ ਮੰਗ ਕੇ ਖਾਂਦੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਦੋਂ ਸਿੱਧਾ ਨਾਲ ਮਿਲਾਪ ਹੋਇਆ ਤੇ ਸੰਗਤ ਜੀ, ਇੱਕ ਸਿੱਧ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਬਚਨ ਕਹਿਣ ਲੱਗੇ, ਤੁਸੀਂ ਗ੍ਰਹਿਸਥੀ ਹੋ, ਗ੍ਰਹਿਸਥੀ ਜਿਹੜਾ ਉਹ ਠੀਕ ਨਹੀਂ ਹੁੰਦਾ, ਗ੍ਰਹਿਸਥ ਧਰਮ ਠੀਕ ਨਹੀਂ ਹੁੰਦਾ, ਇਸ ਤਰ੍ਹਾਂ ਦੀਆਂ ਉਹਨੇ ਗੱਲਾਂ ਕੀਤੀਆਂ, ਗ੍ਰਹਿਸਥ ਧਰਮ ਦੀ ਨਿੰਦਾ ਕੀਤੀ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੋਏ ਅਧੂਤ ਗ੍ਰਹਿਸਥ ਤਜ, ਫਿਰ ਉਹਨੂੰ ਕਿ ਘਰ ਮੰਗਣ ਜਾਈ। ਤੁਸੀਂ ਗ੍ਰਹਿਸਥ ਨੂੰ ਛੱਡ ਕੇ, ਗ੍ਰਹਿਸਥੀਆਂ ਨੂੰ ਤਿਆਗ ਕੇ, ਘਰ ਬਾਰ ਛੱਡ ਕੇ ਤੁਸੀਂ ਅਵਧੂਤ ਸਾਧੂ ਬਣ ਗਏ, ਯੋਗੀ ਬਣ ਗਏ, ਪਰ ਹੋਇਆ ਕਿ ਤੁਸੀਂ ਉਹਨਾਂ ਗ੍ਰਹਿਸਥੀਆਂ ਦੇ ਘਰਾਂ ਵਿੱਚੋਂ ਹੀ ਜਾ ਕੇ ਮੰਗ ਮੰਗ ਕੇ ਖਾਂਦੇ ਹੋ। ਸੱਚੇ ਪਾਤਸ਼ਾਹ ਜੀ ਕਹਿੰਦੇ ਗ੍ਰਹਿਸਥ ਧਰਮ ਜਿਹੜਾ ਨਾ ਜੀ, ਇਹ ਆਨੰਦ ਸੀ, ਨਿੰਦਾ ਕਰਨ ਯੋਗ ਨਹੀਂ ਸੀ, ਪਰ ਕੋਈ ਲੋਕਾਂ ਨੇ ਨਿੰਦਾ ਕਰਕੇ ਛੱਡ ਦਿੱਤਾ। ਪਰ ਫਿਰ ਉਹ ਗ੍ਰਹਿਸਥੀਆਂ ਦੇ ਘਰਾਂ ਵਿੱਚ ਜਾ ਜਾ ਕੇ ਫਿਰ ਫਿਰ ਕੇ ਮੰਗ ਕੇ ਖਾਂਦੇ ਹਨ।
ਸਹਿਜ ਸੁਭਾਈ ਭਈ ਕਿਰਪਾਲਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨਾਂ ਦੇ ਅੰਦਰ ਸ਼ਾਂਤੀ ਸੁਭਾਅ ਹੈ, ਉਹਨਾਂ ਤੇ ਪ੍ਰਭੂ ਪਰਮੇਸ਼ਰ ਕਿਰਪਾਲੂ।
ਤਿਸ ਜਨ ਕੀ ਕਾਟੀ ਫਾਸ।
ਉਹਨਾਂ ਜੜਾਂ ਦੀ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਨੇ ਜਮਾਂ ਦੀ ਫਾਹੀ ਜਿਹੜੀ ਸੀ ਉਹ ਕੱਢ ਦਿੱਤੀ ਹੈ, ਵਿਕਾਰਾਂ ਦੀ ਮਾਇਆ ਦੀ ਫਾਹੀ ਜਿਹੜੀ ਸੀ ਉਹ ਕੱਢ ਦਿੱਤੀ।
ਕਹੋ ਨਾਨਕ ਗੁਰਪੂਰਾ ਭੇਟਿਆ।
ਹਜ਼ੂਰ ਕਤਲ ਕਰਦੇ ਨੇ ਭਾਈ ਜਿਹਨਾਂ ਨੂੰ ਪੂਰਾ ਗੁਰੂ ਮਿਲਿਆ।
ਪ੍ਰਵਾਨ ਗ੍ਰਸਥ ਉਦਾਸ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਉਹ ਭਾਵੇਂ ਗ੍ਰਹਿਸਥੀ ਹੈ ਤੇ ਭਾਵੇਂ ਉਦਾਸੀ ਹੈ, ਉਹ ਪ੍ਰਭੂ ਦੇ ਦਰ ਪਰਮਾਨੀਕ ਹੈ। ਜਿਹਨਾਂ ਨੂੰ ਸਤਿਗੁਰੂ ਦਾ ਮਿਲਾਪ ਹੋਇਆ ਹੈ, ਜਿਹਨਾਂ ਤੇ ਸਤਿਗੁਰੂ ਨੇ ਕਿਰਪਾ ਕੀਤੀ ਹੈ, ਉਹ ਭਾਵੇਂ ਗ੍ਰਹਿਸਥੀ ਹੈ ਤੇ ਭਾਵੇਂ ਉਦਾਸੀ ਹੈ, ਸੰਗਤ ਜੀ ਉਹ ਵਾਹਿਗੁਰੂ ਦੇ ਦਰ ਪਰਮਾਨੀਕ ਹੁੰਦੇ ਨੇ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਹੁਕਮਨਾਮੇ ਅੰਦਰ ਸੋ ਅੱਜ ਦੀ ਵਿਚਾਰ ਬਖਸ਼ਿਸ਼ ਕੀਤੀ। ਚੱਲ ਰਹੀ ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਸੱਚੇ ਪਾਤਸ਼ਾਹ ਜੀ, ਸੋ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ।
ਬਿਲਾਵਲ ਮਹੱਲਾ ਤੀਜਾ। ਵਾਰ ਸੱਤ ਕਰ ਦਸਵਾ।
ਰਾਗ ਬਿਲਾਵਲ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ, ਸੰਗਤ ਜੀ ਅੱਜ ਸੱਤਾਂ ਵਾਰਾਂ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਨੇ। ਇਹ ਦਸਵੇਂ ਘਰ ਸੁਰਤਾਲ ਦੇ ਵਿੱਚ ਸਤਿਗੁਰਾਂ ਨੇ ਪਾਵਨ ਸ਼ਬਦ ਦਾ ਉਚਾਰਨ ਕੀਤਾ। ਜਿਵੇਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਥਿੱਤੀ ਬਾਣੀ ਉਚਾਰਨ ਕੀਤੀ ਸੀ, ਹਜ਼ੂਰ ਨੇ ਇਹ ਸਾਨੂੰ ਹੁਕਮ ਕੀਤਾ ਸੀ ਵੀ ਥਿੱਤਾਂ ਤੇ ਵਾਰਾਂ ਦੀ ਪੂਜਾ ਨਹੀਂ ਕਰਨੀ। ਸੰਗਤ ਜੀ ਥਿੱਤਾਂ ਕੀ ਸਨ? ਜਿਵੇਂ ਅੱਜ ਕੱਲ੍ਹ ਆਪਾਂ ਕਈ ਵਾਰ ਭੁੱਲ ਜਾਈਏ ਤੇ ਦੂਜੇ ਤੋਂ ਪੁੱਛਦੇ ਵੀ ਅੱਜ ਕਿੰਨੀ ਤਰੀਕ ਹੈ, ਅੱਜ ਤਰੀਕ ਕਿੰਨੀ ਹੈ, ਪੁੱਛਦੇ ਹੈ ਨਾ ਜੀ, ਕਿਉਂਕਿ ਅੱਜ ਇੰਗਲਿਸ਼ ਜਿਹੜਾ ਅੰਗਰੇਜ਼ੀ ਦਾ ਕੈਲੰਡਰ ਹੈ ਉਹਦੀ ਸਾਰੇ ਦੇਸ਼ਾਂ ਦੇ ਵਿੱਚ ਭਰਮਾਰ ਹੈ, ਪ੍ਰਸਿੱਧ ਹੈ, ਹਰੇਕ ਦੇਸ਼ ਵਿੱਚ ਅੰਗਰੇਜ਼ੀ ਕੈਲੰਡਰ ਚੱਲਦਾ ਹੈ। ਪੁਰਾਣੇ ਸਮੇਂ ਵਿੱਚ ਹਿੰਦੁਸਤਾਨ ਦੀ ਸੰਸਕ੍ਰਿਤੀ ਅਨੁਸਾਰ ਇਹ ਜਿਹੜਾ ਬਿਕਰਮੀ ਕੈਲੰਡਰ ਸੀ ਉਹ ਚੱਲਦਾ ਸੀ, ਤੇ ਸੰਗਿਆ ਜੀ ਉਹਦੇ ਨਾਲ ਇਹ ਥਿੱਤਾਂ ਪੁੱਛੀਆਂ ਜਾਂਦੀਆਂ ਸਨ ਕਿ ਅੱਜ ਕਿਹੜੀ ਥਿੱਤ ਹੈ, ਉਹਨੇ ਦੱਸਣਾ ਅੱਜ ਏਕਮ ਹੈ, ਫਿਰ ਉਹਨੇ ਪੁੱਛਣਾ ਅੱਜ ਕਿਹੜੀ ਥਿੱਤ ਹੈ, ਉਹਨੇ ਕਹਿਣਾ ਜੀ ਅੱਜ ਦੂਜ ਹੈ, ਤੀਜ ਹੈ, ਚੌਥ ਹੈ, ਪੰਚਮੀ ਹੈ, ਛੱਟ ਹੈ। ਇਉਂ ਇਹ ਜਿਹੜੀਆਂ ਨਾ ਗਿਣਤੀ ਦੇ ਵਿੱਚ ਆਉਂਦੀਆਂ ਸੀ, ਇਹ ਪੂਜਾ ਵਾਸਤੇ ਨਹੀਂ ਸੀ, ਜਿਵੇਂ ਅੱਜ ਕੱਲ੍ਹ ਅੰਗਰੇਜ਼ੀ ਕੈਲੰਡਰ ਦੀਆਂ ਤਰੀਕਾਂ ਨੇ, ਹੁਣ ਕੱਲ੍ਹ ਨੂੰ ਕੋਈ ਉੱਠ ਕੇ ਇਹਦੀ ਪੂਜਾ ਕਰਨ ਲੱਗ ਪਵੇ, ਉਹ ਤਾਂ ਗਲਤ ਹੈ ਨਾ ਜੀ। ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਨੇ ਸੱਤ ਵਾਰਾਂ ਦਾ ਜ਼ਿਕਰ ਕੀਤਾ ਹੈ, ਅੱਜ ਦੀ ਜਿਹੜੀ ਬਾਣੀ ਹੈ ਇਹ ਸੱਤ ਵਾਰ ਇਹਦੇ ਵਿੱਚ ਆਉਣਗੇ, ਸੋ ਸੱਤਾਂ ਵਾਰਾਂ ਦੇ ਰਾਹੀਂ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਹਨ। ਦਸਵੇਂ ਘਰ ਸੁਰਤਾਲ ਵਿੱਚ ਇਹਦਾ ਗਾਇਨ ਕੀਤਾ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਜੋ ਅਦੁੱਤੀ ਬ੍ਰਹਮ ਹੈ ਉਹ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ,
ਆਦਿਤ ਵਾਰ ਆਦਿ ਪੁਰਖ ਹੈ ਸੋਈ,
ਆਦਿਤ ਵਾਰ, ਆਦਿਤ ਵਾਰ ਦਾ ਅਰਥ ਹੈ ਐਤਵਾਰ। ਵਿਦਵਾਨਾਂ ਨੇ ਇਹ ਜ਼ਿਕਰ ਕੀਤਾ ਹੈ ਕਿ ਜਿਹੜਾ ਆਦਿਤ ਵਾਰ ਹੈ ਨਾ ਜੀ, ਇਹ ਆਦਿੱਤੀ ਦੇ ਨਾਮ ਤੋਂ ਸ਼ੁਰੂ ਹੋਇਆ ਹੈ। ਦਿੱਤੀ ਉਹ ਹੈ ਜਿਹੜੀ ਦੇਵਤਿਆਂ ਦੀ ਮਾਤਾ ਮੰਨੀ ਹੈ, ਔਰ ਐਤਵਾਰ ਜਿਹੜਾ ਇਹ ਸੂਰਜ ਦਾ ਵਾਰ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਤਵਾਰ ਦੁਆਰਾ ਆਦਿ ਪੁਰਖ ਹੈ ਸੋਈ, ਉਹ ਪਰਮਾਤਮਾ ਸਾਰਿਆਂ ਦਾ ਮੁੱਢ ਰੂਪ ਹੈ, ਪੂਰਨ ਹੈ,
ਆਪੇ ਵਰਤਾ ਅਵਰ ਨਾ ਕੋਈ,
ਉਹ ਆਪ ਹੀ ਸਾਰਿਆਂ ਦੇ ਵਿੱਚ ਸੰਗਤ ਜੀ ਵਰਤ ਰਿਹਾ ਹੈ, ਉਹਦੇ ਤੋਂ ਬਗੈਰ ਹੋਰ ਕੋਈ ਦੂਜਾ ਨਹੀਂ,
ਓਤ ਪੋਤ ਜਗ ਰਹਿਆ ਪਰੋਏ,
ਸਾਰੇ ਸੰਸਾਰ ਦੇ ਅੰਦਰ ਤਾਣੇ ਪੇਟੇ ਦੀ ਤਰ੍ਹਾਂ ਉਹ ਪਰਮਾਤਮਾ ਮਿਲ ਰਿਹਾ,
ਆਪੇ ਕਰਤਾ ਕਰਾ ਸੋ ਹੋਈ,
ਉਹ ਆਪ ਹੀ ਪਰਮੇਸ਼ਰ ਕਰਤਾ ਪੁਰਖ ਹੈ, ਜੋ ਉਹ ਕਰਦਾ ਉਹ ਕੁਛ ਹੁੰਦਾ,
ਨਾਮ ਰਤੇ ਸਦਾ ਸੁਖ ਹੋਈ,
ਜਿਹੜੇ ਨਾਮ ਵਿੱਚ ਰੰਗੇ ਹੋਏ ਨੇ ਉਹਨਾਂ ਨੂੰ ਸਦੀਵ ਕਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ,
ਗੁਰਮੁਖ ਵਿਰਲਾ ਬੂਝਾ ਕੋਈ,
ਪਰ ਕੋਈ ਵਿਰਲਾ ਹੀ ਗੁਰਮੁਖ ਜਨ ਜਿਹੜਾ ਉਹ ਇਹਨੂੰ ਸਮਝਦਾ ਹੈ,
ਗੁਰਦਾ ਜਪਨੀ ਜਪੋ ਗੁਣ ਦਾਸਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਵਾਰਾਂ ਦੀ ਪੂਜਾ ਨਾ ਕਰਨ ਲੱਗ ਪਿਓ, ਇਹ ਮੰਗਲਵਾਰ ਵੀਰਵਾਰ ਤੇ ਚਨਿਚਰਵਾਰ ਜਿਹੜੇ ਇਹ ਵਾਰ ਚੰਗੇ ਨਹੀਂ, ਸੋਮਵਾਰ ਬੁੱਧਵਾਰ ਤੇ ਸ਼ੁੱਕਰਵਾਰ ਐਤਵਾਰ ਇਹ ਸਾਰੇ ਵਾਰ ਚੰਗੇ ਨੇ, ਨਹੀਂ ਨਹੀਂ ਸੱਚੇ ਪਾਤਸ਼ਾਹ ਵੀ ਕਹਿੰਦੇ ਸਾਰੇ ਵਾਰ ਚੰਗੇ ਨੇ, ਕੋਈ ਵੀ ਵਾਰ ਮਾੜਾ ਨਹੀਂ, ਇਸ ਕਰਕੇ ਕੀ ਕਰਨਾ ਹੈ, ਹਿਰਦਾ ਜਪਣੀ ਜਪੋ ਗੁਣ ਤਾਸਾ, ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਦੇ ਅੰਦਰ ਵਾਹਿਗੁਰੂ ਨਾਮ ਦੀ ਮਾਲਾ ਬਣਾ ਕਰਕੇ ਉਸ ਗੁਣਾਂ ਦੇ ਖਜ਼ਾਨੇ ਨੂੰ ਜਪਣਾ ਕਰੋ,
ਹਰ ਆਗਮ ਅਗੋਚਰ ਅਪਰੰਪਰ ਸਵਾਮੀ,
ਹਰ ਉਹ ਪਰਮੇਸ਼ਰ ਜਿਹੜਾ ਨਾ ਜੀ ਉਹ ਗਮਤਾ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੇ ਵਿੱਚ ਤੋਂ ਰਹਿਤ ਹੈ, ਅਪਰੰਪਰ ਪਰੇ ਤੋਂ ਪਰੇ ਹੈ,
ਜਨ ਪਗ ਲਗ ਧਿਆਵੂ ਹੋਏ ਦਾਸਨ ਦਾਸਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਦਾਸਾਂ ਦੇ ਦਾਸ ਬਣ ਕੇ ਭਾਈ ਪਰਮੇਸ਼ਰ ਦੇ ਪਿਆਰਿਆਂ ਦੇ ਚਰਨੀ ਲੱਗ ਕਰਕੇ ਉਹਨੂੰ ਸਦੀਵ ਕਾਲ ਚੇਤੇ ਕਰੀਏ, ਉਹਦਾ ਸਿਮਰਨ ਕਰੀਏ,
ਰਹਾਉ ਸੋਮਵਾਰ ਸੱਚ ਰਹਿਆ ਸਮਾਈ,
ਸੰਗਤ ਜੀ ਇਹ ਦੂਜਾ ਵਾਰ ਹੈ ਸੋਮਵਾਰ, ਸੋਮ ਚੰਦਰਮਾ ਨੂੰ ਵੀ ਕਹਿੰਦੇ ਨੇ, ਔਰ ਵਿਦਵਾਨ ਇਉਂ ਵੀ ਕਹਿੰਦੇ ਨੇ ਵੀ ਇਹ ਚੰਦਰਮਾ ਦਾ ਵਾਰ ਹੈ, ਸੋਮਵਾਰ ਜਿਹੜਾ ਹੈ ਸ਼ਾਂਤੀ ਦਾ ਪੁਜਾਰੀ ਹੈ, ਔਰ ਸੋਮਵਾਰ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਨੇ ਉਹ ਵਾਹਿਗੁਰੂ ਸਾਰੇ ਹੀ ਸਮਾ ਰਿਹਾ,
ਜਿਸਕੀ ਕੀਮਤ ਕਹੀ ਨਾ ਜਾਏ,
ਉਹਦੀ ਕੀਮਤ ਕੋਈ ਵੀ ਕਤਲ ਨਹੀਂ ਕਰ ਸਕਦਾ।
ਆਖ ਆਖ ਰਹੇ ਸਭ ਲਿਵਲਾਏ,
ਸਾਰੇ ਲਿਵਲਾ ਕੇ ਉਹਨੂੰ ਆਕੀ ਜਾਂਦੇ ਨੇ, ਆਕੀ ਜਾਂਦੇ ਨੇ।
ਜਿਸ ਦੇਵੈ ਤਿਸ ਪੱਲਾ ਪਾਏ,
ਜਿਹਨਾਂ ਤੇ ਉਹ ਕਿਰਪਾ ਕਰਕੇ ਦਾਤ ਦਿੰਦਾ ਉਹਨਾਂ ਦੇ ਪੱਲੇ ਕੁਛ ਪੈਂਦਾ।
ਅਗਮ ਅਗੋਚਰ ਲਖਿਆ ਨਾ ਜਾਏ,
ਉਹ ਪਰਮਾਤਮਾ ਗਮਤਾ ਤੋਂ ਰਹਿਤ ਹੈ, ਸਾਡੇ ਮਨ ਦਾ ਵਿਸ਼ਾ ਨਹੀਂ, ਔਰ ਅਗੋਚਰ ਸਾਡੇ ਇੰਦਰੀਆਂ ਤੋਂ ਵੀ ਰਹਿਤ ਹੈ। ਅਸੀਂ ਇਹਨਾਂ ਇੰਦਰੀਆਂ ਕਰਕੇ ਉਹਦੇ ਕੋਲ ਜਾ ਨਹੀਂ ਸਕਦੇ, ਉਹਨੂੰ ਪੜ੍ਹ ਨਹੀਂ ਸਕਦੇ, ਵੇਖ ਨਹੀਂ ਸਕਦੇ, ਇਸ ਕਰਕੇ ਹਜ਼ੂਰ ਕਹਿੰਦੇ ਲਖਿਆ ਨਾ ਜਾਏ। ਭਾਈ ਉਹ ਜਾੜਿਆ ਨਹੀਂ ਜਾਂਦਾ।
ਗੁਰ ਕਾ ਸ਼ਬਦ ਹਰ ਰਹਿਆ ਸਮਾਈ,
ਹਾਂ ਗੁਰੂ ਦੇ ਉਪਦੇਸ਼ ਦੁਆਰਾ ਜਦੋਂ ਕੋਈ ਗੁਰੂ ਦੇ ਸ਼ਬਦ ਦੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਫਿਰ ਉਹਨੂੰ ਇਹ ਅਨੁਭਵ ਹੁੰਦਾ ਹੈ ਕਿ ਹਰ ਰਹਿਆ ਸਮਾਏ, ਉਹ ਹਰੀ ਪਰਮਾਤਮਾ ਸਾਰੇ ਸਮਾ ਰਿਹਾ ਹੈ, ਕਣ ਕਣ ਦੇ ਵਿੱਚ ਉਹ ਵਸਿਆ ਹੋਇਆ ਹੈ। ਇਹ ਬਿਲਾਵਲ ਰਾਗ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਦੋ ਵਾਰਾਂ ਰਾਹੀਂ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੰਗਤ ਜੀ ਬਾਕੀ ਜਿਹੜੇ ਵਾਰ ਨੇ, ਸੱਤ ਵਾਰ ਨੇ ਐਤਵਾਰ ਤੋਂ ਲੈ ਕਰਕੇ ਸ਼ਨਿਚਰਵਾਰ ਤੱਕ, ਇਹਨਾਂ ਦੇ ਵਿਚਾਰ ਜਿਵੇਂ ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਸਮਝਾਉਣਗੇ ਉਹ ਆਪਾਂ ਅੱਗੇ ਸਮਝਾਂਗੇ। ਔਰ ਵਾਰਾਂ ਥਿੱਤਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ, ਕਿਉਂਕਿ ਇਹ ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ ਹੈ ਅਤੇ ਉਹਦੇ ਅੱਗੇ ਕਿਸੇ ਦੀ ਸਿਆਣਪ ਨਹੀਂ ਚੱਲ ਸਕਦੀ, ਭਾਵੇਂ ਕਿੱਡਾ ਵੱਡਾ ਕੋਈ ਜੋਤਸ਼ੀ ਵੀ ਕਿਉਂ ਨਾ ਹੋਵੇ। ਉਹ ਤਾਰਿਆਂ ਦੇ ਦੁਆਰਾ ਗਿਣਤੀ ਵੀ ਜੋਤਕ ਦੀ ਕਰ ਸਕਦਾ ਹੋਵੇ, ਪਰ ਸੰਗਿਆ ਜੀ ਉਹਦੇ ਅੱਗੇ ਕੋਈ ਨਹੀਂ, ਕਿਸੇ ਦੀ ਸਿਆਣਪ ਨਹੀਂ ਚੱਲਦੀ, ਉਹਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ। ਇਸ ਕਰਕੇ ਜੇ ਠਾਕੁਰ ਸੇ ਨਾ ਹੀ ਚਾਰਾ ਤਾਕੋ ਕੀਜਾ ਸਦ ਨਮਸਕਾਰਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਆਗਮ ਅਗੋਚਰ ਲਖਿਆ ਨਾ ਜਾਏ, ਗੁਰ ਕੈ ਸ਼ਬਦ ਹਰ ਰਹਿਆ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।